ਇਜ਼ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ। ਪਰਮ ਆਦਰਣੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਦਰਸ਼ਨ ਪਰਸ ਰਹੀ ਸਾਹਿਬੇ ਕਮਾਲ ਗਰੀਬ ਨਵਾਜ ਸਰਬੰਸਦਾਨੀ ਸਾਹਿਬ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਦਿਹਾੜਾ ਮਨਾ ਰਹੀ ਗੁਰੂ ਸਵਾਰੀ ਸਾਧ ਸੰਗਤ ਸਭ ਮਾਈ ਭਾਈ ਦਾਸ ਦੀ ਹਾਜ਼ਰੀ ਸਤਿਗੁਰੂ ਚਰਨਾਂ ਵਿੱਚ ਲਵਾਉਣ ਵਾਸਤੇ ਇੱਕ ਵਾਰ ਕਿਰਪਾ ਕਰੋ, ਸਭ ਗੱਜ ਕੇ ਕਹੋ ਧੰਨ ਸ਼੍ਰੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਬਖਸ਼ਿਸ਼ ਨਾਲ ਅਸੀਂ ਅੱਜ ਇਸ ਰੂਪ ਵਿੱਚ ਗੁਰੂ ਸਾਹਿਬ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ। ਸਭ ਗੱਜ ਕੇ ਕਹੋ ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਸੰਗੀ ਜਨੋ, ਆਪ ਜੀ ਨੇ ਗਰੀਬ ਨਿਵਾਜ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਸਤੇ ਉਹਨਾਂ ਦੇ ਇਤਿਹਾਸ ਵਿੱਚੋਂ, ਉਹਨਾਂ ਦੀ ਪਾਵਨ ਪਵਿੱਤਰ ਗੁਰਬਾਣੀ ਵਿੱਚੋਂ ਬਹੁਤ ਕੁਝ ਸਰਵਣ ਕੀਤਾ ਹੈ, ਕਵਿਤਾ ਦੇ ਰੂਪ ਵਿੱਚ ਵੀ, ਕਥਾ ਵਿਖਿਆਨ ਦੇ ਰੂਪ ਵਿੱਚ ਵੀ, ਦੀਵਾਨ ਦੇ ਰੂਪ ਵਿੱਚ ਵੀ। ਹੁਣ ਦਾਸ ਨੂੰ ਹੁਕਮ ਹੋਇਆ ਹੈ, ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਬੁੱਧੀ ਅਨੁਸਾਰ ਮੈਂ ਕੁਝ ਅਰਜ਼ਾਂ ਆਪ ਜੀ ਦੇ ਸਨਮੁਖ ਕਰਾਂਗਾ। ਸਤਸੰਗੀ ਜਨੋ, ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਨੂੰ ਜਦੋਂ ਅਸੀਂ ਵੇਖਦੇ ਹਾਂ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਆਪਣੀ ਜਿਹੜੀ ਸਵੈ ਜੀਵਨੀ ਲਿਖੀ, ਉਹ ਆਪਣੀ ਸਵੈ ਜੀਵਨੀ ਦਾ ਨਾਂ ਉਹਨਾਂ ਨੇ ਰੱਖਿਆ ਹੈ ਬਚਿੱਤਰ ਨਾਟਕ। ਯਾਦ ਰੱਖਣਾ, ਆਮ ਕਰਕੇ ਨਾਟਕ ਦਾ ਅਰਥ ਇਹੀ ਹੁੰਦਾ ਕਿ ਜਿਹਦੇ ਵਿੱਚ ਅਸਲੀਅਤ ਨਾ ਹੋਵੇ। ਬੇਸ਼ੱਕ ਉੱਥੇ ਬੜੇ ਦਰਦਨਾਕ ਸੀਨ ਆਉਂਦੇ ਨੇ, ਉਹਨਾਂ ਦਰਦਨਾਕ ਸੀਨਾਂ ਨੂੰ ਨਿਭਾਉਣ ਵਾਸਤੇ, ਉਹਨਾਂ ਦ੍ਰਿਸ਼ਾਂ ਨੂੰ ਨਿਭਾਉਣ ਵਾਸਤੇ ਵੱਖ ਵੱਖ ਪਾਤਰ ਆਪਣਾ ਆਪਣਾ ਰੋਲ ਅਦਾ ਕਰਦੇ ਨੇ, ਪਰ ਉਹ ਕਦੀ ਵੀ ਕਿਸੇ ਦ੍ਰਿਸ਼ ਨੂੰ, ਕਦੀ ਵੀ ਕਿਸੇ ਵਾਕ ਨੂੰ ਆਪਣੇ ਮਨ ਉੱਤੇ ਨਹੀਂ ਲਾਉਂਦੇ। ਠੀਕ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਹੜੇ ਇਹ ਬਚਨ ਕਹੇ ਸਨ ਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਉਹ ਸੱਚਮੁੱਚ ਉਹਨਾਂ ਨੇ ਇਸ ਸੰਸਾਰ ਦੇ ਵਿੱਚ ਜਿਹੜੀ ਇਹ ਨਰਲੀਲਾ ਕੀਤੀ, ਇਸ ਨੂੰ ਇੱਕ ਨਾਟਕ ਸਮਝ ਕੇ ਕੀਤਾ। ਉਹਨਾਂ ਨੇ ਕਿਸੇ ਵੀ ਗੱਲ ਦੇ ਵਿੱਚ ਇਸ ਤਰ੍ਹਾਂ ਦਰਦ ਅਨੁਭਵ ਨਹੀਂ ਕੀਤਾ। ਬੇਸ਼ੱਕ ਉਹਨਾਂ ਦੇ ਪਿਤਾ ਜੀ, ਗੁਰੂ ਪਿਤਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ, ਬੇਸ਼ੱਕ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਬੇਸ਼ੱਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਹ ਹਰ ਔਖੀ ਘੜੀ ਦੇ ਵਿੱਚੋਂ ਚੜ੍ਹਦੀ ਕਲਾ ਵਿੱਚ ਹੋ ਕੇ ਨਿਕਲੇ। ਮੈਂ ਅਰਜ਼ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿੱਥੇ ਮਹਾਨ ਧਰਮਵੀਰ ਨੇ, ਉਹ ਸੰਸਾਰ ਦੇ ਵਿੱਚ, ਕਿਉਂਕਿ ਉਹ ਆਪ ਆਪਣੀ ਪਵਿੱਤਰ ਬਾਣੀ 'ਚ ਲਿਖਦੇ ਨੇ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਜਿੱਥੇ ਉਹਨਾਂ ਦਾ ਸੰਸਾਰ ਵਿੱਚ ਆਉਣ ਦਾ ਪ੍ਰਮੁੱਖ ਕਾਰਨ ਧਰਮ ਨੂੰ ਚਲਾਉਣਾ ਹੈ, ਧਰਮ ਨੂੰ ਸਥਾਪਿਤ ਕਰਨਾ ਹੈ, ਔਰ ਕਿਸੇ ਵੀ ਗੱਲ ਵਿੱਚ, ਭਾਵੇਂ ਉਹ ਵਕਤ ਘਰ ਛੱਡਣ ਦਾ ਹੋਵੇ, ਭਾਵੇਂ ਉਹ ਵਕਤ ਗੁਰੂ ਪਿਤਾ ਦੀ ਸ਼ਹਾਦਤ ਦਾ ਹੋਵੇ, ਭਾਵੇਂ ਉਹ ਸੁਨੇਹਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਮਿਲ ਰਿਹਾ ਹੋਵੇ, ਉਹਨਾਂ ਨੇ ਕਦੀ ਵੀ ਧਰਮ ਦਾ ਪੱਲਾ ਨਹੀਂ ਛੱਡਿਆ। ਹਰ ਸਮੇਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਧਿਆਨ ਆਪਣੇ ਇਸ਼ਟ ਪਰਮੇਸ਼ੁਰ ਵੱਲ ਰੱਖਿਆ ਔਰ ਸਾਡੇ ਵਾਸਤੇ ਇਹ ਪੂਰਨੇ ਪਾਏ ਕਿ ਮਨੁੱਖ ਨੂੰ ਧਰਮੀ ਹੋ ਕੇ ਜਿਉਣਾ ਚਾਹੀਦਾ, ਭਾਵੇਂ ਉਸ ਦੇ ਸਰੀਰ ਉੱਤੇ ਭਾਵੇਂ ਉਸ ਦੇ ਜੀਵਨ ਵਿੱਚ ਅਨੇਕਾਂ ਔਕੜਾਂ ਆਉਣ, ਇਸ ਵਾਸਤੇ ਉਹ ਧਰਮ ਵੀਰ ਨੇ। ਉਹਨਾਂ ਦੀ ਸਾਰੀ ਪਵਿੱਤਰ ਬਾਣੀ ਉੱਚ ਆਚਰਣ ਦੀ ਲਿਖਾਇਕ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿੱਥੇ ਪਰਮੇਸ਼ੁਰ ਨਾਲ ਜੁੜਨ ਦੀ ਤਾਕੀਦ ਕਰਦੇ ਨੇ ਆਪਣੇ ਸਿੱਖ ਨੂੰ, ਉੱਥੇ ਨਾਲ ਦੀ ਨਾਲ ਇਹ ਵੀ ਬਚਨ ਕਰਦੇ ਨੇ, ਪੂਤ ਹੈ ਪ੍ਰਣ ਤੋਹੇ ਪ੍ਰਾਣ ਜਬ ਲਗ ਘੱਟ ਥਾਰੇ। ਇੱਕ ਗੱਲ ਦਾ ਧਿਆਨ ਰੱਖਣਾ ਹੈ, ਕੀ ਧਿਆਨ ਰੱਖਣਾ ਹੈ ਕਿ ਨਿਜ ਨਾਰੀ ਕੇ ਸੰਗ ਨਿਤ ਤੁਮ ਨੇਹੋ ਵਡਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ। ਮੈਂ ਲੈ ਜਾਵਾਂ ਪੰਥ ਉਚੇਰੇ ਦਾ ਇਹ ਸਿਧਾਂਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ। ਉਹ ਧਰਮ ਦਾ ਪੱਲਾ ਨਹੀਂ ਛੱਡਦੇ, ਉਹ ਧਰਮ ਵੀਰ ਨੇ। ਦੂਸਰੀ ਗੱਲ, ਉਹ ਜੁੱਧ ਵੀਰ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ, ਬਹੁਤ ਸਾਰੀਆਂ ਗੱਲਾਂ ਹੋਈਆਂ ਨੇ, ਪਰ ਮੈਂ ਇੱਕ ਅਰਜ਼ ਜ਼ਰੂਰ ਕਰ ਦੇਣੀ ਚਾਹਾਂਗਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ ਆਪਣੇ ਸਮੇਂ ਵਿੱਚ, ਔਰ ਉਹ ਜਿਹੜੀਆਂ 14 ਦੀਆਂ 14 ਜੰਗਾਂ ਹਨ ਉਹ ਸਾਰੀਆਂ ਗੁਰੂ ਕਲਗੀਧਰ ਪਾਤਸ਼ਾਹ ਨੇ ਜਿੱਤੀਆਂ ਨੇ ਔਰ ਬੜੀ ਸ਼ਾਨ ਨਾਲ ਜਿੱਤੀਆਂ ਨੇ। ਬੇਸ਼ੱਕ ਅਸੀਂ ਕਈ ਵਾਰੀ ਇਸ ਤਰ੍ਹਾਂ ਸੋਚ ਲਈਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤਾਂ ਆਪਣਾ ਘਰ ਛੱਡਣਾ ਪਿਆ, ਆਪਣਾ ਪਰਿਵਾਰ ਵਾਰ ਦੇਣਾ ਪਿਆ, ਅਤੇ ਉਹਨਾਂ ਨੇ ਜੰਗਾਂ ਕਿਵੇਂ ਜਿੱਤੀਆਂ। ਮੈਂ ਅਰਜ਼ ਕਰਦਿਆਂ ਕਿ ਜਿਹੜੇ ਜਿੱਤ ਦਾ ਦਾਅਵਾ ਬੰਨ ਕੇ ਆਏ ਹੋਏ ਹਮਲਾਵਰ ਲੋਕ ਸਨ, ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਜਿਉਂਦਾ ਜਾਂ ਉਹਨਾਂ ਨੂੰ ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲ ਜਾਣ ਉਸ ਰੂਪ ਵਿੱਚ ਲੈ ਕੇ ਆਉਣਾ, ਉਹਨਾਂ ਦਾ ਸੀਸ ਲੈ ਕੇ ਆਉਣਾ। ਇਹ ਤਹੱਈਆ ਕਰਕੇ ਆਉਂਦੇ ਰਹੇ ਸਾਰੇ ਦੇ ਸਾਰੇ, ਪਰ ਕਿਸੇ ਨੂੰ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਸਮਾਂ ਜਿਹੜਾ ਸੀ ਉਹ ਪ੍ਰਾਪਤ ਨਾ ਹੋ ਸਕਿਆ ਔਰ ਸਾਰੇ ਦੇ ਸਾਰੇ ਆਪਣੇ ਮਿਸ਼ਨ ਵਿੱਚ ਹਾਰ ਕੇ ਸਤਿਗੁਰਾਂ ਕੋਲੋਂ ਗਏ। ਇਸ ਵਾਸਤੇ ਉਹ ਮਹਾਨ ਯੁੱਧ ਵੀਰ ਨੇ। ਇੱਥੇ ਗੱਲ ਕੀਤੀ ਗਈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਹਿਲਾ ਵਾਰ ਕਦੇ ਕਿਸੇ 'ਤੇ ਨਹੀਂ ਕੀਤਾ। ਤੀਜੀ ਗੱਲ, ਉਹ ਕਿਸੇ 'ਤੇ ਵੀ ਹਮਲਾਵਰ ਰੁੱਖ ਬਣ ਕੇ ਨਹੀਂ ਗਏ, ਸੱਚੇ ਪਾਤਸ਼ਾਹ ਨੇ ਆਪ ਹਮਲਾ ਨਹੀਂ ਕੀਤਾ। ਔਰ ਇਸ ਤੋਂ ਅਗਲੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਕਿ ਉਹਨਾਂ ਦੀ ਜੰਗ ਜਿਹੜੀਆਂ ਪੁਰਾਤਨ ਗੱਲਾਂ ਸਨ, ਜਾਰ ਜੋਰੂ ਅਤੇ ਜ਼ਮੀਨ, ਤਿੰਨ ਕਾਰਨਾਂ ਕਰਕੇ ਜੰਗਾਂ ਹੁੰਦੀਆਂ ਨੇ, ਗੁਰੂ ਸਾਹਿਬ ਨੇ ਇਹਨਾਂ ਤਿੰਨਾਂ ਗੱਲਾਂ ਨੂੰ ਪਿੱਛੇ ਛੱਡ ਦਿੱਤਾ। ਗੁਰੂ ਸਾਹਿਬ ਨੇ ਇੱਕ ਨਵੀਂ ਪੈੜ ਇਹ ਪਾਈ ਕਿ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਨੂੰ ਇੱਕ ਨਵਾਂ ਨਿਸ਼ਾਨਾ ਬਖਸ਼ਿਸ਼ ਕੀਤਾ, ਇੱਕ ਨਵਾਂ ਆਦਰਸ਼ ਬਖਸ਼ਿਸ਼ ਕੀਤਾ ਕਿ ਕੋਈ ਯੋਧਾ ਜਿਹੜਾ ਹੈ ਉਹ ਆਪਣੇ ਆਦਰਸ਼ਾਂ ਨੂੰ ਕਾਇਮ ਰੱਖਦਾ ਹੋਇਆ ਮਜ਼ਲੂਮਾਂ ਦੀ ਖਾਤਰ, ਦੱਬੇ ਕੁਚਲੇ ਲੋਕਾਂ ਦੀ ਖਾਤਰ ਵੀ ਸ਼ਹਾਦਤ ਦੇ ਸਕਦਾ, ਉਹਦੇ ਵਾਸਤੇ ਵੀ ਜੰਗਾਂ ਜੁੱਤਾਂ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ। ਇਹ ਇੱਕ ਨਵੀਂ ਪੈੜ ਸੀ ਗੁਰੂ ਸਾਹਿਬ ਵੱਲੋਂ ਪਾਈ ਗਈ। ਔਰ ਗੁਰੂ ਸਾਹਿਬ ਨੇ ਜਿੰਨੀਆਂ ਜੰਗਾਂ ਜਿੱਤੀਆਂ ਨੇ, ਭਾਵੇਂ ਉਹ ਪਹਾੜੀ ਰਾਜਿਆਂ ਕੋਲੋਂ ਹੋਣ ਅਤੇ ਭਾਵੇਂ ਉਹ ਮੁਗਲ ਸ਼ਾਹੀ ਫੌਜਾਂ ਕੋਲੋਂ ਹੋਣ, ਗੁਰੂ ਸਾਹਿਬ ਨੇ ਕਿਤੇ ਵੀ ਕਿਸੇ ਵੀ ਧਰਤੀ ਦੇ ਟੁਕੜੇ ਉੱਤੇ ਕੋਈ ਕਬਜ਼ਾ ਨਹੀਂ ਕੀਤਾ। ਉਹਨਾਂ ਨੇ ਤਾਂ ਆਪਣਾ ਘਰ ਛੱਡਣ ਲੱਗਿਆਂ ਵੀ ਛਿਣ ਪਲ ਦਾ ਸਮਾਂ ਨਹੀਂ ਲਾਇਆ। ਉਹ ਮਹਾਨ ਸਤਿਗੁਰੂ ਐਸੇ ਯੁੱਧਵੀਰ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜਿੱਥੇ ਯੁੱਧਵੀਰ ਨੇ, ਉੱਥੇ ਨਾਲ ਦੀ ਨਾਲ ਉਹ ਦਾਨਵੀਰ ਸਭ ਤੋਂ ਵੱਡੇ ਨੇ। ਸਤਸੰਗੀ ਜਨੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਬਹੁਤ ਸਾਰੇ ਕਵੀ ਆਉਂਦੇ ਨੇ, ਉਹਨਾਂ ਨੇ ਆਪਣੇ ਆਪਣੇ ਢੰਗ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। 52 ਕਵੀਆਂ ਦਾ ਜ਼ਿਕਰ ਇਤਿਹਾਸ ਵਿੱਚ ਆਇਆ ਹੈ, ਪਰ ਜਦੋਂ ਅਸੀਂ ਲਿਸਟ ਵੇਖਦੇ ਹਾਂ ਉਹਦੀ, ਤਾਂ ਕਈ ਥਾਈਂ ਇਸ ਤਰ੍ਹਾਂ ਵੀ ਜਾਪਦਾ ਕਿ ਗੁਰੂ ਸਾਹਿਬ ਕੋਲ ਕੇਵਲ 52 ਨਹੀਂ ਬਹੁਤ ਸਾਰੇ ਕਵੀ ਸਨ ਔਰ 36 ਖੁਸ਼ਖਤ ਲਿਖਤਾਂ ਲਿਖਣ ਵਾਲੇ ਲਿਖਾਰੀ ਵੀ ਸਨ, ਬਹੁਤ ਸਾਰੇ ਵੱਡੇ ਵੱਡੇ ਵਿਦਵਾਨ ਵੀ ਸਨ। ਕਿਉਂਕਿ ਇਹ ਯਾਦ ਰੱਖਣਾ, ਕਿਸੇ ਵੀ ਦਰਬਾਰ ਦਾ ਥੰਮ ਹੋਇਆ ਕਰਦੇ ਨੇ ਵਿਦਵਾਨ ਲੋਕ, ਕਿਸੇ ਵੀ ਧਰਮ ਦਾ, ਕਿਸੇ ਵੀ ਸੰਪਰਦਾ ਦਾ, ਕਿਸੇ ਵੀ ਸ਼ਾਸਨ ਦਾ, ਕਿਸੇ ਵੀ ਸੰਸਥਾ ਦਾ ਮੂਲ ਜਿਹੜਾ ਹੈ ਉਹ ਵਿਦਵਾਨ ਲੋਕ ਹੋਇਆ ਕਰਦੇ ਨੇ। ਪਰ ਉਹ ਵਕਤ ਐਸਾ ਸੀ ਕਿ ਔਰੰਗਜ਼ੇਬ ਨੇ 1670 ਦੇ ਵਿੱਚ ਹੀ ਜਿਹੜੀ ਪਾਬੰਦੀ ਲਾਈ ਸੀ ਕਿ ਕੋਈ ਵੀ ਹਿੰਦੂ ਆਪਣੇ ਸਿਰ ਉੱਤੇ ਪੱਗ ਨਹੀਂ ਬੰਨੇਗਾ, ਕੋਈ ਵੀ ਹਿੰਦੂ ਆਪਣੇ ਗਲ ਵਿੱਚ, ਕੇਵਲ ਰਾਜਪੂਤਾਂ ਨੂੰ ਛੱਡ ਕੇ ਮੈਂ ਇਹ ਅਰਜ਼ ਕਰਦੇ ਹਾਂ, ਕਿਉਂਕਿ ਰਾਜਪੂਤਾਂ ਦੇ ਸੰਬੰਧ ਜਿਹੜੇ ਸਨ ਉਸ ਵੇਲੇ ਉਹਨਾਂ ਨਾਲ ਬਣ ਚੁੱਕੇ ਸਨ, ਇਹ ਸਾਰੇ ਦੇ ਸਾਰੇ ਬਾਕੀ ਜਿਹੜੇ ਹਿੰਦੂ ਨੇ ਇਹ ਕੋਈ ਆਪਣੇ ਗਲ ਤਲਵਾਰ ਨਹੀਂ ਪਾ ਸਕਦਾ, ਕੋਈ ਘੋੜੇ 'ਤੇ ਨਹੀਂ ਚੜ੍ਹ ਸਕਦਾ, ਚੰਗਾ ਘੋੜਾ ਨਹੀਂ ਘਰ ਵਿੱਚ ਰੱਖ ਸਕਦਾ। ਇਸ ਤਰ੍ਹਾਂ ਦੇ ਹੁਕਮ 1670 ਵਿੱਚ ਇਹ ਜਾਰੀ ਕਰਦਾ ਔਰ 1680 ਦੇ ਵਿੱਚ ਇਹਨੇ ਜਿਹੜੀਆਂ ਸੂਖਮ ਕਲਾਵਾਂ ਨੇ ਇਹਨਾਂ ਦੇ ਉੱਤੇ ਪਾਬੰਦੀ ਲਾਈ, ਜਿਹਦੇ ਵਿੱਚ ਸੰਗੀਤ ਵੀ ਸੀ ਅਤੇ ਜਿਹਦੇ ਵਿੱਚ ਕਵਿਤਾ ਵੀ ਸੀ। ਇਹਦੇ ਬਾਰੇ ਇਹ ਵੀ ਆਉਂਦਾ ਇਤਿਹਾਸ ਵਿੱਚ ਕਿ ਇਹਦੇ ਤੋਂ ਦੁਖੀ ਹੋ ਕੇ ਜਿਹੜੇ ਸੰਗੀਤਕਾਰ ਲੋਕ ਸਨ ਉਹਨਾਂ ਨੇ ਇੱਕ ਦਿਨ ਕੀ ਕੀਤਾ ਕਿ ਬਾਜ਼ਾਰ ਦੇ ਵਿੱਚ ਇੱਕ ਅਰਥੀ ਬਣਾ ਕੇ ਅਤੇ ਉਹ ਲੈ ਕੇ ਜਾ ਰਹੇ ਸਨ। ਔਰੰਗਜ਼ੇਬ ਦੀ ਅੱਗੋਂ ਸਵਾਰੀ ਆ ਰਹੀ ਸੀ, ਔਰੰਗਜ਼ੇਬ ਨੇ ਪੁੱਛਿਆ ਇਹ ਕੌਣ ਹੈ, ਮਰ ਗਿਆ ਜਿਹੜਾ ਇਹ ਕੌਣ ਹੈ? ਉਹਨਾਂ ਨੇ ਆਖਿਆ ਜੀ ਰਾਗ ਮਰ ਗਿਆ ਅਤੇ ਅਸੀਂ ਉਹਨੂੰ ਦਫਨਾਉਣ ਵਾਸਤੇ ਚੱਲੇ ਹਾਂ। ਅਤੇ ਉਸ ਵੇਲੇ ਔਰੰਗਜ਼ੇਬ ਦੀ ਬਿਰਤੀ ਇਹੋ ਜਿਹੀ ਸੀ, ਔਰੰਗਜ਼ੇਬ ਕਹਿਣ ਲੱਗਾ ਫਿਰ ਇਹਨੂੰ ਨਾ ਮੁਰਾਦ ਨੂੰ ਕਿਤੇ ਡੂੰਘੇ ਥਾਂ ਦੱਬਿਓ, ਫਿਰ ਨਾ ਨਿਕਲ ਆਵੇ। ਇਹੋ ਜਿਹੀ ਬਿਰਤੀ ਦਾ ਮਨੁੱਖ ਸੀ ਉਹ। ਇਸੇ ਵਾਸਤੇ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਜਿਹੜੇ ਵੱਡੇ ਵੱਡੇ ਵਿਦਵਾਨ ਲਿਖਾਰੀ ਨੇ ਉਹ ਸਤਿਗੁਰਾਂ ਦੇ ਕੋਲ ਆਉਂਦੇ ਨੇ, ਔਰ ਜਿੱਥੇ ਵੱਡੇ ਵੱਡੇ ਲਿਖਾਰੀ ਆਉਂਦੇ ਨੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਸਾਧ ਮਰਾਦੇ ਸੇਵਾ ਕਰਨ ਵਾਲੇ ਲੋਕ ਜਿਹੜੇ ਨੇ ਉਹ ਵੀ ਲਿਖਾਰੀ ਬਣਦੇ ਨੇ। ਇੱਕ ਜਿਸ ਤਰ੍ਹਾਂ ਧੰਨਾ ਸਿੰਘ ਦਾ ਜ਼ਿਕਰ ਕੀਤਾ ਗਿਆ, ਇਸੇ ਤਰ੍ਹਾਂ ਦਾ ਹੀ ਇੱਕ ਹੋਰ ਲਿਖਾਰੀ ਦਾ ਜ਼ਿਕਰ ਹੈ ਕਿਰਪਾ ਸਿੰਘ ਦਾ। ਜਿਹੜਾ ਇਹ ਕਿਰਪਾ ਸਿੰਘ ਹੈ, ਯਾਦ ਰੱਖਣਾ, ਇਹ ਕਿਰਪਾ ਸਿੰਘ ਉਹੀ ਹੈ ਜਿਹੜਾ ਕਦੀ ਕਿਰਪਾ ਰਾਮ ਬਣ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਸੀ। ਅੜੂ ਰਾਮ ਦਾ ਪੁੱਤਰ ਹੈ, ਮਟਨ ਨਿਵਾਸੀ ਹੈ, ਸ਼੍ਰੀਨਗਰ ਦਾ ਰਹਿਣ ਵਾਲਾ। ਇਹ ਜਿਹੜਾ ਕਿਰਪਾ ਰਾਮ ਹੈ ਇਹ ਆਪਣੇ 16 ਪ੍ਰਮੁੱਖ ਪੰਡਿਤਾਂ ਨੂੰ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਆਇਆ ਸੀ, ਔਰ ਇਹਨੇ ਹੀ ਆਣ ਕੇ ਅਰਜ਼ ਕੀਤੀ ਸੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਡੇ ਉੱਤੇ ਮੁਗਲੀਆ ਸਲਤਨਤ ਇੰਨੇ ਜ਼ੁਲਮ ਢਾ ਰਹੀ ਹੈ ਕਿ ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ, ਆਪ ਜੀ ਕਿਰਪਾ ਕਰਕੇ ਸਾਡੀ ਬਾਂਹ ਫੜੋ। ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪਣਾ ਠੀਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਪਿਆਨ, ਇਹ ਕਿਰਪਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕੀਤੀ ਸੀ। ਇਹ ਕਿਰਪਾ ਸਿੰਘ ਵੀ ਕਵੀਆਂ ਦੇ ਰੂਪ ਵਿੱਚ ਆਉਂਦਾ। ਮੈਂ ਇਹਦੇ ਬਾਰੇ ਬਹੁਤੀ ਵਿਸਥਾਰ 'ਚ ਗੱਲ ਨਹੀਂ ਕਰਾਂਗਾ ਕਿ ਉਹਨੇ ਕਿਹੜੀ ਕਵਿਤਾ ਲਿਖੀ, ਮੈਂ ਕੇਵਲ ਇਹ ਅਰਜ਼ ਕਰ ਰਿਹਾ ਕਿ ਉਹ ਵੀ, ਉਹਦਾ ਨਾਂ ਵੀ ਕਵੀਆਂ ਵਿੱਚ ਆਉਂਦਾ। ਜਿੱਥੇ ਉਹ ਕਵੀ ਹੈ ਉੱਥੇ ਨਾਲ ਦੀ ਨਾਲ ਉਹ ਪ੍ਰਮੁੱਖ ਯੋਧਾ ਬਣ ਕੇ ਨਿੱਤਰਦਾ। ਜਦੋਂ ਚਮਕੌਰ ਦੀ ਜੰਗ ਹੁੰਦੀ ਹੈ ਅਤੇ ਉਸ ਚਮਕੌਰ ਦੀ ਜੰਗ ਵਿੱਚ ਇਹ ਦੋ ਭਰਾ ਸ਼ਹੀਦ ਹੁੰਦੇ ਨੇ। ਬੇਸ਼ੱਕ ਅੱਜ ਦਾ ਸਿੱਖ ਜਿਹੜਾ ਹੈ ਉਹ ਇਹ ਗੱਲ ਕਹਿੰਦਾ ਕਿ ਬ੍ਰਾਹਮਣ ਜਿਹੜੇ ਨੇ ਇਹ ਬਹੁਤ ਮਾੜੇ ਨੇ, ਫਲਾਣੀ ਕੌਮ ਬੜੀ ਮਾੜੀ ਹੈ, ਹਿੰਦੂ ਬੜੇ ਮਾੜੇ ਨੇ। ਪਰ ਮੈਂ ਅਰਜ਼ ਕਰਾਂ ਜਿਨ੍ਹਾਂ ਨੇ ਤਨ ਮਨ ਧਨ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸੌਂਪ ਦਿੱਤਾ, ਉਹ ਕਿਸੇ ਜਾਤੀ 'ਚ ਕਿਸੇ ਮਜ਼ਹਬ ਵਿੱਚ ਹੋਣ, ਉਹ ਕਿਸੇ ਤਰ੍ਹਾਂ ਦੇ ਹੋਣ, ਜਿਹੜੇ ਸਤਿਗੁਰੂ ਨੂੰ ਪ੍ਰਵਾਨ ਹੋ ਗਏ ਉਹ ਉੱਚ ਦਮਾਲੜੇ ਲੋਕ ਹੋਇਆ ਕਰਦੇ ਨੇ। ਇਹ ਕਿਰਪਾ ਰਾਮ ਜਿਹੜਾ ਕਿਰਪਾ ਸਿੰਘ ਬਣਦਾ, ਇਹ ਜਿੱਥੇ ਵੱਡਾ ਕਵੀ ਬਣਦਾ ਉੱਥੇ ਨਾਲ ਦੀ ਨਾਲ ਇਹ ਅਤੇ ਇਹਦਾ ਭਰਾ ਸਨਮੁੱਖ ਸਿੰਘ ਇਹ ਦੋਵੇਂ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੁੰਦੇ ਨੇ। ਤੋ ਸਤਸੰਗੀ ਜਨੋ, ਮੈਂ ਅਰਜ਼ ਇਹ ਕਰ ਰਿਹਾ ਸਾਂ ਕਿ ਗੁਰੂ ਸਾਹਿਬ ਇਹ ਕਿਰਪਾ ਕਿਉਂ ਕਰ ਰਹੇ ਸਨ? ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਪਵਿੱਤਰ ਬਾਣੀ ਲਿਖੀ ਔਰ ਉਹ ਜਿਹੜੀ ਬਾਣੀ ਹੈ ਜਦੋਂ ਹਿਸਾਬ ਕਿਤਾਬ ਕੀਤਾ ਜਾਵੇ, ਕੇਵਲ ਦਸਮ ਬਾਣੀ ਜਿਹਨੂੰ ਦਸਮ ਗ੍ਰੰਥ ਸਾਹਿਬ ਆਖਿਆ ਜਾਂਦਾ, ਉਹੀ ਬਾਣੀ ਜਿਹੜੀ ਹੈ 18,000 ਦੇ ਕਰੀਬ ਪਦ ਨੇ, ਕਰੀਬ ਕਰੀਬ 18,000 ਪਦ ਨੇ। ਅਤੇ ਜਿਹੜੀ ਬਾਣੀ ਬੇਸ਼ੱਕ ਨਾਮਧਾਰੀਆਂ ਵਿੱਚ ਤਾਂ ਉਹ ਪ੍ਰਚਲਿਤ ਨਹੀਂ, ਪਰ ਨਿਹੰਗ ਸਿੰਘ ਲੋਕ ਜਿਹੜੇ ਨੇ ਉਹ ਸਰਬਲੋਹ ਦਾ ਪਾਠ ਕਰਦੇ ਨੇ, ਉਹ ਵੀ ਇੰਨਾ ਹੀ ਵੱਡਾ ਗ੍ਰੰਥ ਸਾਹਿਬ ਹੈ, ਉਹ ਸਰਬਲੋਹ ਨੂੰ ਵੀ ਗੁਰੂ ਕੀ ਬਾਣੀ ਮੰਨਦੇ ਨੇ। ਖੈਰ, ਮੇਰਾ ਭਾਵ ਇਹ ਹੈ ਕਿ ਜਿੱਥੇ 17,500 ਸੰਤ ਜਿਹੜੇ ਨੇ ਉਹ ਦਸਮ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਪ੍ਰਚਲਿਤ ਭੀੜ ਹੈ ਇਹਦੇ ਵਿੱਚ ਸ਼ਾਮਿਲ ਨੇ, ਉਹਦੇ ਤੋਂ ਵੱਖਰੀਆਂ ਕੁਛ ਬਾਣੀਆਂ ਨੇ, ਜਿਸ ਤਰ੍ਹਾਂ ਗੋਬਿੰਦ ਗੀਤਾ ਹੈ, ਸੰਸਾ ਹਰ ਸੁਖਮਨਾ ਹੈ, ਮਾਲ ਕੌਂਸ ਕੀ ਵਾਰ ਹੈ, ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਮਾਛੀਵਾੜੇ ਤੋਂ ਇੱਕ ਪੱਤਰ ਲਿਖਿਆ ਗਿਆ, ਜ਼ਫਰਨਾਮੇ ਦੀ ਗੱਲ ਬਹੁਤ ਵਾਰੀ ਹੋਈ ਹੈ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਪੱਤਰ ਔਰੰਗਜ਼ੇਬ ਨੂੰ ਮਾਛੀਵਾੜੇ ਦੀ ਧਰਤੀ ਤੋਂ ਲਿਖਿਆ, ਉਸ ਦਾ ਨਾਮ ਫਤਿਹਨਾਮਾ ਹੈ, ਔਰ ਉਹ ਵੀ ਅੱਜ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਵਿੱਚ ਮਿਲ ਜਾਂਦਾ। ਬੇਸ਼ੱਕ ਉਹ ਪਵਿੱਤਰ ਬੀੜਾਂ ਵਿੱਚ ਸ਼ਾਮਿਲ ਨਹੀਂ। ਮੇਰਾ ਅਰਜ਼ ਕਰਨ ਤੋਂ ਭਾਵ ਸੀ ਕਿ ਇੰਨੀ ਬਾਣੀ ਗੁਰੂ ਸਾਹਿਬ ਨੇ ਲਿਖੀ, ਹੁਣ ਜਦੋਂ ਅਸੀਂ ਵੇਖਦੇ ਹਾਂ ਕਿ ਬਹੁਤ ਵੱਡੀ ਬਾਣੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ 24 ਅਵਤਾਰ, 24 ਅਵਤਾਰ ਨਾਂ ਦੀ ਬਾਣੀ ਲਿਖਣ ਤੋਂ ਪਹਿਲਾਂ ਜਿੱਥੇ ਕ੍ਰਿਸ਼ਨਾ ਅਵਤਾਰ ਸਤਿਗੁਰੂ ਜੀ ਲਿਖਦੇ ਨੇ, ਪਾਤਸ਼ਾਹ ਲਿਖਦੇ ਨੇ, ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਣਾਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮੈਂ ਦਸਮ ਸਕੰਧ ਦੀ ਕਥਾ ਜਿਹੜੀ ਹੈ ਇਹ ਭਾਸ਼ਾ ਦੇ ਵਿੱਚ ਲਿਖਣ ਲੱਗਾ। ਅਵਰ ਵਾਸਨਾ ਨਾਹੇ ਮੋਹੇ ਧਰਮ ਜੁੱਧ ਕੋ ਚਾਏ, ਮੈਨੂੰ ਹੋਰ ਕੋਈ ਚਾਹ ਨਹੀਂ, ਮੈਂ ਹੋਰ ਕਿਸੇ ਕੰਮ ਵਾਸਤੇ ਨਹੀਂ ਲਿਖ ਰਿਹਾ, ਮੇਰਾ ਕੇਵਲ ਅਤੇ ਕੇਵਲ ਆਸ਼ਾ ਹੈ ਧਰਮ ਦਾ ਜੁੱਧ ਕਰਨਾ। ਧਰਮ ਦੇ ਜੁੱਧ ਵਾਸਤੇ ਲੋਕਾਂ ਨੂੰ ਤਿਆਰ ਕਰਨ ਵਾਸਤੇ ਉਹਨਾਂ ਨੇ ਉਹਨਾਂ ਦੇ ਵੀਰ ਰਸ ਦੀਆਂ ਜਿਹੜੀਆਂ ਕਥਾਵਾਂ ਹਨ ਉਹਨਾਂ ਨੂੰ ਬਿਆਨ ਕੀਤਾ। ਜਦੋਂ ਅਸੀਂ ਦਸਮ ਪੜ੍ਹਦੇ ਸਾਂ ਅਤੇ ਉੱਥੇ ਇੱਕ ਦਿਨ ਬੈਠਿਆਂ ਗੁਰਲਾਲ ਸਿੰਘ ਨੇ ਗੱਲ ਕੀਤੀ, ਕਹਿੰਦਾ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਕੋਈ ਜੰਗ ਦੀ ਥੋੜ੍ਹੀ ਜਿਹੀ ਵੀ ਗੱਲ ਆ ਜਾਏ ਨਾ, ਉਹਨੂੰ ਇੰਨਾ ਵਿਸਥਾਰ ਦਿੰਦੇ ਨੇ ਸੱਚੇ ਪਾਤਸ਼ਾਹ ਕਿ ਉਹਨੂੰ ਇਸ ਤਰ੍ਹਾਂ ਜਾਪਦਾ ਕਿ ਜਿਵੇਂ ਪੂਰਾ ਦਾ ਪੂਰਾ ਨਕਸ਼ਾ ਜਿਹੜਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਪੇਸ਼ ਕਰਦੇ ਨੇ ਜੰਗ ਦਾ। ਇਹੋ ਜਿਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀਆਂ। ਪਰ ਜਦੋਂ ਉਹ ਲੋਕ ਭੁੱਖੇ ਮਰਦੇ ਹੋਏ ਵਿਦਵਾਨ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੇ ਨੇ, ਜਿਸ ਤਰ੍ਹਾਂ ਭਾਈ ਨੰਦ ਲਾਲ ਜੀ ਦਾ ਜ਼ਿਕਰ ਕੀਤਾ ਗਿਆ ਕਿ ਭਾਈ ਨੰਦ ਲਾਲ ਮੌਤ ਤੋਂ ਡਰਦੇ ਹੋਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆਏ ਸਨ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆਣ ਕੇ ਭਾਈ ਨੰਦ ਲਾਲ ਵਰਗਾ ਸਿੱਖ ਸਮਰਪਿਤ ਕਿਵੇਂ ਹੁੰਦਾ। ਮੈਂ ਇਹਦੇ ਬਾਰੇ ਇੱਕ ਦੋ ਉਹਨਾਂ ਦੀਆਂ ਆਪਣੀ ਬਾਣੀ ਵਿੱਚੋਂ, ਭਾਈ ਨੰਦ ਲਾਲ ਜੀ ਦੀ ਬਾਣੀ ਵਿੱਚੋਂ ਹੀ ਮੈਂ ਇੱਕ ਦੋ ਟੂਕਾਂ ਆਪ ਜੀ ਨਾਲ ਸਾਂਝੀਆਂ ਕਰ ਲਵਾਂ। ਭਾਈ ਨੰਦ ਲਾਲ ਜੀ ਇੱਕ ਥਾਂ ਲਿਖਦੇ ਨੇ, ਉਹ ਕਹਿੰਦੇ ਨੇ ਕਿ ਲਾਲ ਸਗੇ ਗੁਲਾਮੇ ਗੁਰ ਗੋਬਿੰਦ ਸਿੰਘ। ਵਿਚਾਰ ਕਰਨਾ, ਬੇਸ਼ੱਕ ਸ਼ਬਦ ਫਾਰਸੀ ਦੇ ਨੇ ਪਰ ਸਮਝ ਵਿੱਚ ਆਉਣ ਯੋਗ ਨੇ। ਉਹ ਕਹਿੰਦੇ ਨੇ ਲਾਲ, ਲਾਲ ਤੋਂ ਭਾਵ ਹੈ ਨੰਦ ਲਾਲ, ਲਾਲ ਸਗੇ, ਸਗ ਤੋਂ ਭਾਵ ਹੁੰਦਾ ਕੁੱਤਾ, ਸਗੇ ਜਦੋਂ ਸ਼ਬਦ ਆ ਜਾਂਦਾ ਉਸ ਦਾ ਭਾਵ, ਏ ਦਾ ਭਾਵ ਹੁੰਦਾ ਦਾ। ਕਿਹਦਾ? ਕਹਿੰਦੇ ਨੇ ਲਾਲ ਸਗੇ ਗੁਲਾਮੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਗੁਲਾਮਾਂ ਦਾ ਕੁੱਤਾ ਹੈ ਨੰਦ ਲਾਲ। ਇਹ ਸ਼ਬਦ ਕੋਈ ਰੰਗਿਆ ਹੋਇਆ ਮਨੁੱਖ ਕਹਿ ਸਕਦਾ, ਕੋਈ ਦੂਜਾ ਨਹੀਂ ਕਹਿ ਸਕਦਾ। ਉਹ ਕਹਿੰਦੇ ਨੇ ਲਾਲ ਸਗੇ ਗੁਲਾਮੇ ਗੁਰ ਗੋਬਿੰਦ ਸਿੰਘ। ਪੁੱਛਿਆ, ਕਹਿਣ ਲੱਗੇ ਜੀ ਉਹਦੇ ਗਲ ਵਿੱਚ ਤਾਂ ਪਟਾ ਪਾਇਆ ਹੁੰਦਾ, ਤੁਹਾਡੇ ਗਲ ਵਿੱਚ ਵੀ ਕੋਈ ਪਟਾ ਹੈ? ਕਿਉਂਕਿ ਇਹ ਯਾਦ ਰੱਖਣ ਵਾਲੀ ਗੱਲ ਹੈ, ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰ ਰਹੇ ਸਨ ਧਰਮ ਯੁੱਧ ਵਿੱਚ ਲੜਨ ਵਾਲਿਆਂ ਨੂੰ, ਅਤੇ ਉਸ ਵੇਲੇ ਇੱਕ ਦਿਨ ਭਾਈ ਨੰਦ ਲਾਲ ਜੀ ਵੀ ਗਲ ਵਿੱਚ ਹਥਿਆਰ ਸਜਾ ਕੇ ਸਨੱਧਬੱਧ ਹੋ ਕੇ ਸ਼ਸਤਰ ਸਹਿਤ ਹੋ ਕੇ ਅਤੇ ਸਤਿਗੁਰਾਂ ਦੇ ਦਰਬਾਰ ਵਿੱਚ ਆ ਗਏ। ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਪੁੱਛਿਆ, ਭਾਈ ਜੀ ਨੰਦ ਜੀ ਲਾਲ ਜੀ ਕੀ ਗੱਲ ਹੈ? ਕਹਿਣ ਲੱਗੇ ਸੱਚੇ ਪਾਤਸ਼ਾਹ, ਮੈਨੂੰ ਪਤਾ ਲੱਗਾ ਕਿ ਤੁਸੀਂ ਸੂਰਮਿਆਂ ਨੂੰ ਖੁਸ਼ੀਆਂ ਬੜੀਆਂ ਦਿੰਦੇ ਹੋ, ਮੇਰਾ ਜੀ ਕਰਦਾ ਆਪਣਾ ਹਸਤਵਰਦ ਮੇਰੇ ਕੰਡ ਉੱਤੇ ਰੱਖੋ ਅਤੇ ਮੈਂ ਵੀ ਜਾਵੇਂ ਸ਼ਹਾਦਤ ਪੀ ਜਾਵਾਂ ਤਾਂ ਕਿ ਤੇਰੀਆਂ ਖੁਸ਼ੀਆਂ ਮਿਲ ਜਾਣ। ਆਸ਼ਾ ਸਿੱਖ ਦਾ ਤੋ ਸਤਸੰਗੀ ਜਨੋ, ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਲਾਲ ਜੀ ਜੇ ਮੈਂ ਸੂਰਮਿਆਂ ਦੀ ਕੋਈ ਫੌਜ ਤਿਆਰ ਕਰਨੀ ਹੋਵੇ ਤਾਂ ਕੁਛ ਦਿਨਾਂ ਦੀ ਗੱਲ ਹੈ, ਪਰ ਇੱਕ ਵਿਦਵਾਨ ਤਿਆਰ ਕਰਨ ਵਾਸਤੇ 50 ਸਾਲ ਦਾ ਸਮਾਂ ਲੱਗਦਾ, ਇਸ ਵਾਸਤੇ ਤੁਹਾਨੂੰ ਇਸੇ ਚੀਜ਼ 'ਚ ਖੁਸ਼ੀਆਂ ਨੇ। ਸੋ ਭਾਈ ਨੰਦ ਲਾਲ ਜੀ ਗੁਰੂ ਸਾਹਿਬ ਦੇ ਕਿਹੋ ਜਿਹੇ ਪਿਆਰੇ ਸਿੱਖ ਨੇ, ਉਹਨਾਂ ਨੂੰ ਪੁੱਛਿਆ ਗਿਆ ਜੀ ਤੁਹਾਡੇ ਘਰ ਵਿੱਚ ਕੋਈ ਪਟਾ ਵਗੈਰਾ ਤਾਂ ਹੈ ਨਹੀਂ? ਉਹ ਕਹਿੰਦੇ ਨੇ ਹੈਗਾ, ਦਾਗਦਾਰੇ ਨਾਮੇ ਗੁਰ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਮੋਹਰ ਲੱਗੀ ਹੋਈ ਹੈ ਮੇਰੇ 'ਤੇ, ਮੇਰੇ 'ਤੇ ਮੋਹਰ ਲੱਗੀ ਹੋਈ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ, ਇਸ ਵਾਸਤੇ ਮੈਂ ਉਹਦਾ ਪ੍ਰਮਾਣਿਤ ਸਿੱਖ ਹਾਂ। ਤੋ ਸਤਸੰਗੀ ਜਨੋ, ਇੱਕ ਦਿਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਸਨ, ਪ੍ਰਸ਼ਾਦਾ ਛਕਦੇ ਸਨ, ਪ੍ਰਸ਼ਾਦਾ ਛਕਦਿਆਂ ਛਕਦਿਆਂ ਕੋਲ ਕਾਂ ਆ ਗਿਆ। ਜਦੋਂ ਕਾਂ ਆਇਆ ਨਾ ਕੋਲ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਛੋਟਾ ਜਿਹਾ ਇੱਕ ਟੁਕੜਾ ਤੋੜ ਕੇ ਅਤੇ ਉਸ ਕਾਂ ਦੇ ਅੱਗੇ ਪਾਇਆ, ਕੁੱਤਾ ਆਇਆ ਅਤੇ ਕੁੱਤੇ ਦੇ ਅੱਗੇ ਪਾਇਆ, ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਕੁੱਤੇ ਨੂੰ ਉਹ ਬੁਰਕੀ ਪਾਈ ਅਤੇ ਉਸ ਵੇਲੇ ਭਾਈ ਨੰਦ ਲਾਲ ਜੀ ਅੱਗੇ ਹੋ ਗਏ। ਕਹਿਣ ਲੱਗੇ ਸੱਚੇ ਪਾਤਸ਼ਾਹ ਇੱਕ ਟੁਕੜਾ ਮੈਨੂੰ ਵੀ ਬਖਸ਼ ਦੇ, ਇਹ ਕਿਰਪਾ ਮੇਰੇ 'ਤੇ ਵੀ ਕਰ ਦੇ। ਅਤੇ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸੰਤੋਖੀ ਹੋਣਾ ਪੈਂਦਾ, ਟੁਕੜਾ ਲੈਣ ਵਾਸਤੇ ਸੰਤੋਖੀ ਹੋਣਾ ਪੈਂਦਾ ਪਹਿਲਾਂ। ਅਤੇ ਉੱਥੇ ਭਾਈ ਨੰਦ ਲਾਲ ਜੀ ਲਿਖਦੇ ਨੇ, ਉਹ ਕਹਿੰਦੇ ਨੇ, ਕਮ ਤਰੀਨ ਜੇ ਸਗਾਨੇ ਗੁਰ ਗੋਬਿੰਦ ਸਿੰਘ, ਸੱਚੇ ਪਾਤਸ਼ਾਹ ਮੈਂ ਤੇਰੇ ਕੁੱਤਿਆਂ ਵਰਗਾ ਵੀ ਨਹੀਂ। ਕਮ ਤਰੀਨ ਜੇ ਸਗਾਨੇ ਗੁਰ ਗੋਬਿੰਦ ਸਿੰਘ, ਸੱਚੇ ਪਾਤਸ਼ਾਹ ਮੈਂ ਤੇਰੇ ਕੁੱਤਿਆਂ ਤੋਂ ਵੀ ਛੋਟਾ ਹਾਂ, ਮੈਂ ਤੇਰੇ ਕੁੱਤਿਆਂ ਤੋਂ ਵੀ ਨਿਗੂਣਾ ਹਾਂ। ਗਰੀਬ ਨਿਵਾਸ ਸੱਚੇ ਪਾਤਸ਼ਾਹ, ਰੇਜ਼ਾ ਚੀਨੇ ਖਾਨ ਹੈ ਗੁਰ ਗੋਬਿੰਦ ਸਿੰਘ, ਉਹਨਾਂ ਨੂੰ ਤਾਂ ਤੂੰ ਟੁਕੜਾ ਪਾਉਂਦਾ ਏ, ਉਹ ਤੇਰੇ ਹਸਤ ਕਮਲਾਂ ਤੋਂ ਟੁਕੜਾ ਲੈ ਕੇ ਖਾਂਦੇ ਨੇ, ਸੱਚੇ ਪਾਤਸ਼ਾਹ ਮੈਂ ਸੱਚਮੁੱਚ ਉਹਨਾਂ ਤੋਂ ਵੀ ਨੀਵਾਂ ਹਾਂ। ਪਰ ਗਰੀਬ ਨਿਵਾਸ ਸੱਚੇ ਪਾਤਸ਼ਾਹ, ਮੈਂ ਇੱਕ ਇਨਾਮ ਚਾਹੁੰਦਾ ਤੇਰੇ ਚਰਨਾਂ 'ਚੋਂ, ਇਨਾਮ ਚਾਹੁੰਦਾ। ਕੀ ਇਨਾਮ ਹੈ? ਕਹਿਣ ਲੱਗੇ ਨੇ, ਸਾਹਿਲ ਅਜ ਇਨਾਮੇ ਗੁਰ ਗੋਬਿੰਦ ਸਿੰਘ, ਸੱਚੇ ਪਾਤਸ਼ਾਹ ਇੱਕ ਇਨਾਮ ਚਾਹੀਦਾ। ਕੀ ਇਨਾਮ ਚਾਹੀਦਾ? ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਇਨਾਮ ਇਹ ਚਾਹੀਦਾ ਕਿ ਖਾ ਕੇ ਪਾਕ ਅਕਦਮੇ ਗੁਰੂ ਗੋਬਿੰਦ ਸਿੰਘ, ਸੱਚੇ ਪਾਤਸ਼ਾਹ ਮੈਂ ਤੇਰੇ ਚਰਨਾਂ ਵੱਲ ਵੱਧ ਕੇ ਤੇਰੇ ਚਰਨਾਂ ਦੀ ਪਵਿੱਤਰ ਧੂੜ ਲੈ ਲਵਾਂ, ਮੈਨੂੰ ਇਹ ਇਨਾਮ ਚਾਹੀਦਾ। ਇਹ ਹੈ ਇੱਕ ਮਹਾਨ ਸਿੱਖ ਦੀ ਗਾਥਾ। ਸਿੱਖੀ ਮਿਲਦੀ ਹੈ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਅਜਿਹੇ ਸਿੱਖਾਂ ਦਾ ਜੀਵਨ ਪੜ੍ਹ ਕੇ, ਉਹਨਾਂ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਦਾ ਕਿ ਅਸੀਂ ਕੀ ਹਾਂ। ਅਸੀਂ ਆਪਣੇ ਆਪ 'ਚ ਸਿੱਖ ਬਣੇ ਹਾਂ, ਪਰ ਅਸੀਂ ਕੀ ਹਾਂ? ਕੀ ਕੇਵਲ ਅਤੇ ਕੇਵਲ ਦਿਨ ਮਨਾ ਲੈਣਾ ਹੀ ਬਹੁਤ ਵੱਡੀ ਗੱਲ ਹੈ? ਨਹੀਂ, ਇਸ ਦੇ ਵਿੱਚੋਂ ਕੁਝ ਸਿੱਖਣ ਦੀ ਲੋੜ ਹੈ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਐਸੇ ਐਸੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਆਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਦੋਂ ਕਵੀ ਦਰਬਾਰ ਹੁੰਦੇ ਨੇ ਹਜ਼ੂਰੀ ਵਿੱਚ, ਅਤੇ ਕਵੀ ਦਰਬਾਰ ਹੋਣ ਲੱਗਿਆ, ਜਦੋਂ ਕਵੀ ਦਰਬਾਰ ਹੋਣ ਲੱਗਿਆ ਨਾ, ਤਾਂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇੱਕ ਕਵੀ ਨੂੰ ਹੁਕਮ ਕੀਤਾ, ਤੂੰ ਵੀ ਕਵਿਤਾ ਸੁਣਾ ਲੈ, ਜਿਸ ਤਰ੍ਹਾਂ ਅੱਜ ਕਿਰਪਾ ਕਰ ਰਹੇ ਸਨ ਸੱਚੇ ਪਾਤਸ਼ਾਹ, ਤੂੰ ਵੀ ਕਵਿਤਾ ਸੁਣਾ ਲੈ। ਉਹ ਕਵਿਤਾ ਸੁਣਾਉਣ ਵਾਸਤੇ ਉੱਠਿਆ, ਅਤੇ ਉੱਠਦਿਆਂ ਸਾਰ ਨਾ ਉਹਨੇ ਆਪਣੇ ਡੌਲਿਆਂ 'ਤੇ ਹੱਥ ਮਾਰੇ। ਹੁਣ ਮਾੜਚੂ ਜਿਹਾ ਸਰੀਰ ਸੀ, ਪਤਲਾ ਜਿਹਾ, ਸੁੱਕਾ ਜਿਹਾ, ਭੁੱਖਾਂ ਦਾ ਮਾਰਿਆ ਹੋਇਆ ਬੰਦਾ, ਅਤੇ ਉਹ ਆਪਣੇ ਡੌਲਿਆਂ 'ਤੇ ਹੱਥ ਮਾਰੇ। ਫਿਰ ਉਹਨੇ ਆਪਣੇ ਪੱਟਾਂ 'ਤੇ ਹੱਥ ਮਾਰੇ। ਜਦੋਂ ਪੱਟਾਂ 'ਤੇ ਹੱਥ ਮਾਰਨ ਤੋਂ ਬਾਅਦ ਜਿਸ ਤਰ੍ਹਾਂ ਕਿਸੇ ਸਾਹਮਣੇ ਆਏ ਜਵਾਨ ਦੇ ਨਾਲ ਲੜੀਦਾ ਨਾ, ਇਸ ਤਰ੍ਹਾਂ ਕਸੁੰਨ ਮੁੱਕੀ ਹੋਣ ਲੱਗ ਪਿਆ। ਸੱਚੇ ਪਾਤਸ਼ਾਹ ਜੀ ਮੁਸਕਰਾ ਰਹੇ ਸਨ, ਕੋਲ ਬੈਠੇ ਸਾਰੇ ਵਿਦਵਾਨ ਲੋਕ ਵੀ ਮੁਸਕਰਾ ਰਹੇ ਸਨ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਪੁੱਛਿਆ, ਸਤਿਗੁਰੂ ਜੀ ਕਹਿੰਦੇ ਨੇ ਕੀ ਗੱਲ ਹੈ, ਕਵਿਤਾ ਦੇ ਸੁਣਾ। ਕਹਿਣ ਲੱਗਾ, ਜੀ ਕਵਿਤਾ ਦੀ ਤਿਆਰੀ ਕਰ ਰਹੇ ਹਾਂ ਸੱਚੇ ਪਾਤਸ਼ਾਹ, ਕਵਿਤਾ ਦੀ ਤਿਆਰੀ ਕਰ ਰਹੇ ਹਾਂ। ਗਰੀਬ ਨਿਵਾਸ ਕਹਿਣ ਲੱਗੀ, ਤਿਆਰੀ ਤਾਂ ਕਿਸੇ ਜੰਗ ਯੁੱਧ ਵਾਸਤੇ ਇਸ ਤਰ੍ਹਾਂ ਦੀ ਕਰੀ ਦੀ ਹੈ, ਇਹ ਤਿਆਰੀ ਕਿਹੋ ਜਿਹੀ ਹੈ? ਕਹਿਣ ਲੱਗਾ, ਜੀ ਮੇਰਾ ਦੁਸ਼ਮਣ ਬੜਾ ਵੱਡਾ ਹੈ ਮੇਰੇ ਸਾਹਮਣੇ, ਉਹ ਮੈਨੂੰ ਕਵਿਤਾ ਨਹੀਂ ਸੀ ਕਹਿਣ ਦਿੰਦਾ, ਹੁਣ ਉਹਦੇ ਨਾਲ ਪਹਿਲਾਂ ਗੱਲ ਕਰਾਂਗਾ ਅਤੇ ਫਿਰ ਆਪ ਜੀ ਨੂੰ ਕਵਿਤਾ ਸੁਣਾਵਾਂਗਾ। ਸੱਚੇ ਪਾਤਸ਼ਾਹ ਕਹਿਣ ਲੱਗੇ, ਦੱਸ ਕੀ ਹੈ? ਇਸ ਕਵੀ ਦਾ ਨਾਂ ਸੀ ਹੀਰ, ਹੀਰ ਕਵੀ। ਇਹ ਕਹਿਣ ਲੱਗਾ ਕਿ ਦਾਰਿਦ ਕਪੂਤ ਤੇਰੋ ਮਰਨ ਬਣੇ ਹੈ ਆਜ। ਕਹਿਣ ਲੱਗਾ, ਇਹ ਕਪੁੱਤਰ ਗਰੀਬੀਏ, ਹੁਣ ਅੱਜ ਤੇਰੀ ਮੌਤ ਆਵੇਗੀ, ਅੱਜ ਤੂੰ ਮਰੇਗੀ। ਦਾਰਿਦ ਕਪੂਤ ਤੇਰੋ ਮਰਨੋ ਬਣਿਓ ਹੈ ਆਜ। ਕਿਉਂ ਮਰਨਾ ਬਣਿਆ? ਇਸ ਵਾਸਤੇ ਆਇਆ, ਮਰਨਾ ਬਣਿਆ ਕਿ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਆ ਗਿਆ ਮੈਂ। ਦਾਰਿਦ ਕਪੂਤ ਤੇਰੋ ਮਰਨ ਬਣਿਓ ਹੈ ਆਜ, ਅਤੇ ਕੀ ਹੋਵੇਗਾ? ਕਹਿਣ ਲੱਗਾ, ਫਿਰ ਇਸ ਤਰ੍ਹਾਂ ਕਰ, ਕਰਕੇ ਸਲਾਮ ਵਿਦਾ ਹੂ ਜੈ ਕਵੀ ਹੀਰ ਸੂੰ। ਕਹਿਣ ਲੱਗਾ, ਤੂੰ ਮੈਨੂੰ ਸਲਾਮ ਕਰਕੇ, ਮੱਥਾ ਟੇਕ ਕੇ ਕਵੀ ਹੀਰ ਤੋਂ ਦੂਰ ਚਲਾ ਜਾ, ਵਿਦਾ ਲੈ ਜਾ। ਪੁੱਛਣ ਵਾਲਿਆਂ ਨੇ ਪੁੱਛਿਆ, ਕਿਉਂ? ਕਹਿਣ ਲੱਗਾ, ਇਸ ਵਾਸਤੇ ਮੈਂ ਇਹਨੂੰ ਕਹਿ ਰਿਹਾ ਕਿ ਯਾਦ ਰੱਖੀ, ਜੇ ਤੂੰ ਨਾਨਾ ਗਿਓ ਤਾਂ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਤੀਰਾਂ ਦਾ ਸ਼ਿਕਾਰ ਹੋਣਾ ਪਵੇਗਾ ਤੈਨੂੰ। ਫਿਰ ਤੈਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਤੀਰਾਂ ਦਾ ਸ਼ਿਕਾਰ ਹੋਣਾ ਪਵੇਗਾ, ਅਤੇ ਉਹ ਤੀਰ ਕਿਹੜੇ ਹੋਣਗੇ? ਉਹ ਦਾਨ ਦੇ ਤੀਰ ਹੋਣਗੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜਦੋਂ ਦਾਨ ਦੇ ਤੀਰ ਤੈਨੂੰ ਵੱਜੇ ਨਾ, ਤਾਂ ਫਿਰ ਟੁਕੜਾ ਟੁਕੜਾ ਹੋ ਕੇ ਤੂੰ ਧਰਤੀ 'ਤੇ ਗਿਰ ਪਵੇਂਗਾ, ਤੇਰਾ ਕੋਈ ਥਾਂ ਟਿਕਾਣਾ ਨਹੀਂ ਰਹੇਗਾ। ਇਸ ਵਾਸਤੇ ਤੂੰ ਪਹਿਲਾਂ ਹੀ ਮੱਥਾ ਟੇਕ ਕੇ ਮੈਨੂੰ ਚਲਾ ਜਾ। ਭਾਵ ਇਸ ਤਰ੍ਹਾਂ ਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਹੰਸ ਰਾਮ ਦੀ ਗੱਲ ਆਈ ਸੀ, ਹੰਸ ਰਾਮ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਕਰਨ ਪਰਬ ਦਾ ਅਨੁਵਾਦ ਕਰਦਾ, ਅਤੇ ਉਹਨੂੰ 60,000 ਰੁਪਈਆ ਦਿੱਤਾ ਜਾਂਦਾ, ਅਤੇ ਕਵੀ ਹੰਸ ਰਾਮ ਇੱਕ ਗੱਲ ਲਿਖਦਾ, ਉਹ ਕਹਿੰਦਾ, ਇੱਕ ਦਿਨ ਇਸ ਤਰ੍ਹਾਂ ਦਾ ਜਲ ਜਲਾਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚੋਂ ਜਾ ਰਿਹਾ ਸੀ, ਹਾਥੀਆਂ ਦੇ ਉੱਤੇ ਧਨ ਲੱਦਿਆ ਹੋਇਆ, ਘੋੜਿਆਂ 'ਤੇ ਧਨ ਲੱਦਿਆ ਹੋਇਆ, ਬੜੀ ਚਮਕ ਦਮਕ ਹੈ ਉਸ ਦਲ ਦੀ, ਅਤੇ ਬਹੁਤ ਸਾਰੇ ਲੋਕ ਨਾਲ ਰਖਵਾਲੀ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਿੱਤੇ। ਨਗਾਰੇ ਵੱਜਦੇ ਜਾ ਰਹੇ ਨੇ, ਧੌਂਸੇ ਧੁਨਕਾਰੇ ਵੱਜਦੇ ਜਾ ਰਹੇ ਨੇ, ਦੁੰਦਬੀਆਂ ਵੱਜ ਰਹੀਆਂ ਨੇ, ਇਸ ਤਰ੍ਹਾਂ ਦਾ ਉਹਨੇ ਨਕਸ਼ਾ ਉਲੀਕਿਆ। ਕਹਿਣ ਲੱਗਾ ਜਦੋਂ ਉਹ ਜਾ ਰਹੇ ਸਨ ਨਾ, ਅਤੇ ਅੱਗੋਂ ਕੀ ਹੋਇਆ? ਕਹਿਣ ਲੱਗਾ ਅੱਗੋਂ ਕਿਸੇ ਨੇ ਜਾ ਕੇ ਰਾਜੇ ਦੇ ਸੂਹੀਏ ਨੇ ਰਾਜੇ ਨੂੰ ਦੱਸ ਦਿੱਤਾ। ਕਹਿਣ ਲੱਗਾ ਇੰਦਰ ਦੇਵ ਤਾਂ ਪਹਿਲਾਂ ਹੀ ਕੰਬਦਾ ਪਿਆ ਸੀ ਇਹੋ ਜਿਹੀ ਸ਼ਾਨ ਵੇਖ ਕੇ, ਅਤੇ ਉਹ ਰਾਜੇ ਨੂੰ ਜਦੋਂ ਦੱਸਿਆ ਤਾਂ ਰਾਜਾ ਵੀ ਕੰਬਣ ਲੱਗ ਪਿਆ ਵੀ ਇਹ ਕੀ ਹੋ ਗਿਆ। ਉਹ ਜਦੋਂ ਭੱਜੇ ਜਾਂਦੇ ਸਨ ਤਾਂ ਉਹਨਾਂ ਨੂੰ ਵੇਖ ਕੇ ਹੰਸ ਰਾਮ ਕਹਿੰਦਾ, ਹੰਸ ਰਾਮ ਕਹਿਤ, ਹੰਸ ਰਾਮ ਕੀ ਕਹਿੰਦਾ? ਕਹਿੰਦਾ ਹੰਸ ਰਾਮ ਕਹਿਤ ਬਿਰਾਜੋ ਜਿਨ ਭੱਜੋ, ਆਂਦਾ ਨਾ ਭੱਜੋ ਰੁਕ ਜਾਓ, ਉਹ ਗੋਬਿੰਦ ਕੇ ਗੋਬਿੰਦ ਕੇ ਮਾਗੇ ਕਵੀ ਰਾਜ ਚਲੇ ਜਾਤ ਹੈ। ਇਹ ਕੋਈ ਰਾਜਾ ਨਹੀਂ ਚੜ ਕੇ ਆ ਰਿਹਾ, ਇਹ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰ ਦਾ ਇੱਕ ਮੰਗਤਾ ਕਵੀ ਤੁਰਿਆ ਜਾ ਰਿਹਾ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾਨਵੀਰ ਨੇ, ਦਾਨਵੀਰ ਇੰਨੇ ਵੱਡੇ ਨੇ, ਇੱਥੇ ਗੱਲ ਹੋਈ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਤੀਰਾਂ ਦੇ ਮੁਖੀਆਂ 'ਤੇ ਵੀ ਸੋਨਾ ਲੱਗਿਆ ਹੋਇਆ, ਤਾਂ ਕਿ ਮਰਨ ਵਾਲੇ ਨੂੰ ਆਪਣੇ ਉਸ ਦੇ ਕਫਨ ਦਾ ਇੰਤਜ਼ਾਮ ਨਾ ਕਰਨਾ ਪਵੇ ਕਿਸੇ ਹੋਰ ਨੂੰ। ਇਸ ਵਾਸਤੇ ਸਤਸੰਗੀ ਜਨੋ, ਉਸ ਮਹਾਂਦਾਨੀ, ਉਸ ਮਹਾਨ ਸਤਿਗੁਰੂ ਜਿਨ੍ਹਾਂ ਨੇ ਕਿਰਪਾ ਕੀਤੀ, ਜਿੱਥੇ ਸਾਨੂੰ ਦਸਮ ਸ੍ਰੀ ਗ੍ਰੰਥ ਸਾਹਿਬ ਜੀ ਵਰਗੀ ਪਵਿੱਤਰ ਬਾਣੀ ਬਖਸ਼ਿਸ਼ ਕੀਤੀ, ਉੱਥੇ ਨਾਲ ਦੀ ਨਾਲ ਜਿਹੜੇ ਜਿਹੜਾ ਸਾਹਿਤ ਉਹਨਾਂ ਨੇ ਕਵੀਆਂ ਕੋਲੋਂ ਲਿਖਵਾਇਆ ਸੀ, ਉਸ ਦਾ ਨੌ ਮਣ ਪੱਕਾ ਭਾਰ ਮੰਨਿਆ ਜਾਂਦਾ। ਜਿਹੜਾ ਵਿਦਿਆ ਸਾਗਰ ਗ੍ਰੰਥ ਸੀ ਜਿਹੜਾ ਉੱਥੇ ਰੁੜ ਗਿਆ, ਸਰਸਾ ਦੀ ਭੇਟ ਵਿੱਚ ਹੋ ਗਿਆ। ਕੁਛ ਲੋਕਾਂ ਦਾ ਤਾਂ ਇਹ ਵੀ ਵਿਚਾਰ ਹੈ ਕਿ ਉਹ ਅਨੰਦਪੁਰ ਸਾਹਿਬ ਤੋਂ ਹੀ ਨਾ ਆ ਸਕਿਆ, ਅਤੇ ਅਨੰਦਪੁਰ ਸਾਹਿਬ ਨੂੰ ਜਦੋਂ ਲੁੱਟਿਆ ਗਿਆ ਤਾਂ ਉਸ ਵੇਲੇ ਉਹ ਨਿਸ ਤੋਂ ਨਾਬੂਦ ਹੋ ਗਿਆ। ਬਹੁਤ ਸਾਰੀਆਂ ਉਸ ਦੀਆਂ ਲਿਖਤਾਂ ਅੱਜ ਮੌਜੂਦ ਨੇ, ਕਿਤੇ ਕਿਤੇ ਮਿਲ ਜਾਂਦੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਬੜੀ ਪ੍ਰਚਲਿਤ ਲਿਖਤ ਹੈ, ਕਿਉਂਕਿ ਸਾਰੇ ਕਵੀ ਨਹੀਂ ਸਨ, ਇਹ ਵੀ ਗੱਲ ਯਾਦ ਰੱਖ ਲੈਣੀ। ਗੁਰੂ ਸਾਹਿਬ ਦੇ ਦਰਬਾਰ ਵਿੱਚ ਸਾਰੇ ਦੇ ਸਾਰੇ ਕਵੀ ਨਹੀਂ ਸਨ, ਵਿਦਵਾਨ ਲੋਕ ਬਹੁਤ ਸਨ। ਜਦੋਂ ਉਹ ਕਵੀ ਜਾਂ ਵਿਦਵਾਨ ਬੈਠਦੇ ਸਨ ਉਦੋਂ ਵਿਚਾਰਾਂ ਬਹੁਤ ਹੁੰਦੀਆਂ ਸਨ, ਸਮਾਂ ਨਹੀਂ ਕਿ ਮੈਂ ਇਹਦੇ ਬਾਰੇ ਵਿਚਾਰ ਗੱਲ ਕਰ ਸਕਾਂ। ਤਾਂ ਮੈਂ ਅਰਜ਼ ਕਰ ਰਿਹਾ ਸਾਂ ਕਿ ਬਹੁਤ ਸਾਰੇ ਵਿਚਾਰਵਾਨ ਲੋਕ ਸਨ, ਵਿਦਵਾਨ ਲੋਕ ਸਨ, ਔਰ ਬ੍ਰਹਮ ਗਿਆਨੀ ਲੋਕ ਸਨ। ਇੱਕ ਬੜਾ ਵੱਡਾ ਨਾਂ ਹੈ ਸਾਹਿਤ ਦੇ ਵਿੱਚ ਪੰਡਿਤ ਸੁਖਦੇਵ ਦਾ, ਜਿਸ ਨੇ ਅਧਿਆਤਮ ਪ੍ਰਕਾਸ਼ ਲਿਖਿਆ। ਇਹ ਅਧਿਆਤਮ ਪ੍ਰਕਾਸ਼ ਦਾ ਕਰਤਾ ਸੁਖਦੇਵ ਜਿਹੜਾ, ਇਹ ਪਹਿਲਾਂ ਕਦੀ ਕਿਸੇ ਨਵਾਬ ਕੋਲ ਰਿਹਾ ਕਰਦਾ ਸੀ। ਇਹਨੇ ਫਜ਼ਲ ਪ੍ਰਕਾਸ਼ ਉਸ ਨਵਾਬ ਦੇ ਨਾਂ ਉੱਤੇ ਇੱਕ ਪੁਸਤਕ ਲਿਖੀ ਅਤੇ ਉਹਦਾ ਨਾਂ ਫਜ਼ਲ ਪ੍ਰਕਾਸ਼ ਰੱਖਿਆ ਸੀ। ਸਤਸੰਗੀ ਜਨੋ, ਕਵਿਤਾ ਇਹਨੇ ਲਿਖੀ, ਪੁਸਤਕ ਇਹਨੇ ਲਿਖੀ, ਪਰ ਨਾਂ ਉਹਦਾ ਰੱਖਿਆ ਕਿਉਂ? ਕਿਉਂਕਿ ਪੈਸਿਆਂ ਵਾਸਤੇ। ਜਦੋਂ ਅਸੀਂ ਇੱਕ ਸ਼ਬਦ ਇੱਥੇ ਵੀ ਪੜ੍ਹਿਆ ਗਿਆ, ਚੂਕਾਰ ਅਜ਼ ਹਮਾ ਹੀਲ ਤੇ ਦਰ ਗੁਜਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਮੰਨਿਆ ਜਾਂਦਾ ਹੈ ਕਿ ਫਿਰਦੌਸੀ ਜਿਹੜਾ ਕਵੀ ਸੀ, ਇਹ ਫਿਰਦੌਸੀ ਕਵੀ ਦੀ ਰਚਨਾ ਵਿੱਚੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਜਿਉਂ ਦੇ ਤਿਉਂ ਲਏ ਨੇ। ਇਹ ਫਿਰਦੌਸੀ ਨੇ ਮਹਿਮੂਦ ਗਜ਼ਨਵੀ ਦੀ ਸਿਫਤ ਵਾਸਤੇ, ਕਿਉਂਕਿ ਹੁਣ ਤੱਕ ਜਿੰਨੇ ਉਦੋਂ ਤੱਕ ਕਵੀ ਸਨ ਸਾਰੇ ਰਾਜਿਆਂ ਮਹਾਰਾਜਿਆਂ ਦੀ ਸਿਫਤ ਵਿੱਚ ਹੀ ਲਿਖਿਆ ਕਰਦੇ ਸਨ, ਔਰ ਬਹੁਤ ਸਾਰਾ ਸਾਹਿਤ ਜਿਹੜਾ ਸੀਗਾ ਉਹ ਸ਼ਿੰਗਾਰ ਰਸ ਦਾ ਸਾਹਿਤ ਹੋਇਆ ਕਰਦਾ ਸੀ, ਬੀਰ ਰਸ ਦਾ ਸਾਹਿਤ ਬਹੁਤ ਘੱਟ ਮਿਲਦਾ ਸੀ। ਪਰ ਇਹ ਫਿਰਦੌਸੀਏ ਨੂੰ ਮਹਿਮੂਦ ਗਜ਼ਨਵੀ ਨੇ ਆਖਿਆ ਸੀ, ਤੂੰ ਇਸ ਤਰ੍ਹਾਂ ਕਰ ਕਿ ਤੂੰ ਜੇ ਇੱਕ ਸ਼ੇਰ ਲਿਖੇਗਾ ਤਾਂ ਇੱਕ ਸ਼ੇਰ ਦੀ ਤੈਨੂੰ ਇੱਕ ਮੋਹਰ ਦਿਆਂਗਾ, ਇੱਕ ਸ਼ੇਰ ਦੀ ਇੱਕ ਮੋਹਰ। ਪਰ ਸਤਸੰਗੀ ਜਦੋਂ ਜਦੋਂ ਇਹਨੇ ਲਿਖਣ ਲੱਗਿਆ ਤਾਂ ਇਸ ਕਵੀ ਨੇ 60,000 ਸ਼ੇਰ ਲਿਖ ਦਿੱਤੇ। ਜਦੋਂ 60,000 ਸ਼ੇਰ ਲਿਖੇ ਤਾਂ ਮਹਿਮੂਦ ਗਜ਼ਨਵੀ ਮੁੱਕਰ ਗਿਆ ਸੀ, ਕਹਿਣ ਲੱਗਾ ਨਹੀਂ ਇਹ ਨਹੀਂ ਹੋ ਸਕਦਾ। ਪਰ ਗੁਰੂ ਕਲਗੀਧਰ ਪਾਤਸ਼ਾਹ ਦੇ ਇਸ ਦਰਬਾਰ ਵਿੱਚ, ਗੁਰੂ ਨਾਨਕ ਦੇ ਘਰ ਵਿੱਚ ਕਿਸੇ ਨੇ ਥੋੜ੍ਹਾ ਵੀ ਕੀਤਾ, ਗੁਰੂ ਸਤਿਗੁਰੂ ਰਾਮ ਸਿੰਘ ਜੀ ਬਚਨ ਕਰਦੇ ਨੇ, ਇੱਕ ਤਿਲ ਨਹੀਂ ਭੰਨੇ ਕਾਲਿਆ, ਇੱਕ ਤਿਲ ਵੀ ਨਹੀਂ, ਜਿਸ ਨੇ ਤਿਲ ਭਰ ਦੀ ਵੀ ਸੇਵਾ ਕੀਤੀ ਹੈ ਉਸ ਨੂੰ ਵੀ ਇਸ ਘਰ ਵਿੱਚੋਂ ਮਾਣ ਮਿਲਿਆ। ਮੈਂ ਅੱਜ ਹੀ ਆਪਣੇ ਮਨ ਨਾਲ ਇੱਕ ਸਲਾਹ ਕਰਦਾ ਸੀ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰ ਲਿਆਵਾਂ। ਸਤਸੰਗੀਓ, ਸੱਚ ਜਾਣਿਓ, ਇਸ ਨੂੰ ਕਿਸੇ ਹੋਰ ਢੰਗ ਨਾਲ ਨਾ ਸੋਚਣਾ, ਪਰ ਮੈਂ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਅਰਜ਼ ਵੀ ਕਰਦਾ। ਔਰ ਜਦੋਂ ਸੰਸਾਰ ਵੱਲ ਵੇਖੀਦਾ, ਬਹੁਤ ਸਾਰੇ ਵਿਦਵਾਨ ਨੇ, ਸਮਾਜ ਵਿਦਵਾਨਾਂ ਨਾਲ ਭਰਿਆ ਪਿਆ, ਔਰ ਲੋਕ ਬੜਾ ਯਤਨ ਕਰ ਰਹੇ ਨੇ ਇਸ ਪਾਸੇ। ਪਰ ਸਤਸੰਗੀ ਜਨੋ, ਮੈਂ ਕਈ ਵਾਰੀ ਸੋਚਦਾ ਕਿ ਮੇਰੇ ਵਰਗੇ ਬੰਦੇ ਵਾਸਤੇ ਵੀ ਸਾਧ ਸੰਗਤ ਜਿਹੜੀ ਹੈ ਸ਼ਾਇਦ ਇਹ ਸੋਚ ਲੈਂਦੀ ਹੈ, ਕਿਤੇ ਭਰਮ ਕਰਦੀ ਹੋਵੇਗੀ ਕਿ ਮੈਂ ਵਿਦਵਾਨ ਹਾਂ। ਸਤਸੰਗੀ ਜਨੋ, ਵਿੱਦਿਆ ਦਾ ਘਰ ਬਹੁਤ ਦੂਰ ਹੈ, ਬਹੁਤ ਦੂਰ ਹੈ ਵਿੱਦਿਆ ਦਾ ਘਰ, ਔਰ ਸਤਿਗੁਰੂ ਜੀ ਬਖਸ਼ਿਸ਼ ਕਰਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤਰਸ ਹੋਵੇ ਤਾਂ ਕਿਸੇ ਦੀ ਝੋਲੀ 'ਚ ਵਿੱਦਿਆ ਪੈ ਸਕਦੀ ਹੈ। ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਾਹ ਖੋਤਣ ਵਾਲੇ ਏਡੇ ਏਡੇ ਵੱਡੇ ਕਵੀ ਹੋ ਸਕਦੇ ਨੇ, ਅਤੇ ਸੱਚੇ ਪਾਤਸ਼ਾਹ ਆਪ ਜੀ ਦੇ ਦਰ ਵਿੱਚ ਕੋਈ ਘਾਟਾ ਨਹੀਂ, ਆਪ ਜੀ ਬਖਸ਼ਿਸ਼ ਕਰੋ, ਵਿਦਵਾਨਾਂ ਦੀਆਂ ਲਾਈਨਾਂ ਲੱਗਣੀਆਂ ਚਾਹੀਦੀਆਂ ਨੇ, ਕਿਉਂਕਿ ਇਹੀ ਸਾਰਿਆਂ ਤੋਂ ਵੱਡੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ ਦੀ, ਇਹ ਇੱਕ ਵੱਡਾ ਸ਼ਿੰਗਾਰ ਹੈ, ਵੱਡਾ ਮਾਣ ਹੈ, ਵੱਡਾ ਫਖਰ ਹੋਵੇਗਾ। ਸੋ ਇਸ ਵਾਸਤੇ ਉਸ ਮਹਾਂਦਾਨੀ ਮਹਾਨ ਸਾਹਿਤਕਾਰ ਉੱਚ ਆਚਰਣ ਵਾਲੇ ਸਿੱਖ ਬਣਾਉਣ ਵਾਲੇ ਸਤਿਗੁਰੂ ਮਹਾਂਵੀਰ ਸਤਿਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਸਿਰ ਝੁਕਾਉਂਦਾ ਹੋਇਆ ਇੱਥੇ ਹੀ ਖਿਮਾ ਦਾ ਜਾਚਕ ਹਾਂ। ਸਭ ਮਾਈ ਭਾਈ ਦਾਸ ਦੀ ਗਰੀਬੜੇ ਦੀ ਨਿਮਾਣੇ ਦੀ ਹਾਜ਼ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ 'ਚ ਲਵਾਉਣ ਵਾਸਤੇ ਇੱਕ ਵਾਰ ਗੱਜ ਕੇ ਕਹੋ, ਧੰਨ ਸ਼੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ।